ਸ੍ਰੀ ਆਨੰਦਪੁਰ ਸਾਹਿਬ ਘੇਰਾ ਪੈ ਗਿਆ ਸਿੰਘਾਂ ਨੇ। ਦੇਖਿਆ ਕਿ ਜਦੋਂ ਕੋਈ ਚਾਰਾ ਨਹੀਂ ਚੱਲਦਾ ਤਾਂ ਘੋੜਿਆਂ ਨੂੰ ਖਾਣ ਨੂੰ ਘਾਹ ਵੀ ਨਾ ਰਿਹਾ ਅੰਦਰ। ਫਲ ਗਿਆਨੀ ਗਿਆਨ ਸਿੰਘ ਜੀ ਐਸਾ ਬਚਨ ਲਿਖਦੇ ਨੇ, ਕਹਿੰਦੇ ਨੇ ਫਲ ਫੁੱਲ ਕੰਦ ਮੂਲ ਘਾਸ ਫੂਸ ਆਹਾਰ ਕੱਚੇ ਮ੍ਰਿਗ ਮਾਰ ਹੈ ਮਾਰ ਕਹਿ ਹੈ ਖਾ। ਕੱਚੇ ਜਿਹੜੇ ਮ੍ਰਿਗ ਸੀ, ਕੱਚੇ ਮ੍ਰਿਗ ਖੈ ਹੈ ਮਾਰ, ਕੱਚੇ ਮ੍ਰਿਗਾਂ ਨੂੰ ਮਾਰ ਕੇ ਖਾਂਦੇ ਰਹੇ। ਕਹਿੰਦੇ ਉਹੀ ਘੋੜਿਆਂ ਨੂੰ ਵੀ ਮਾਸ ਖਵਾਉਂਦੇ ਰਹੇ ਘਾਹ ਦੀ ਥਾਂ ਦੇ ਉੱਤੇ। ਇਸ ਕਰਕੇ ਮੁਸੀਬਤ ਖੜੀ ਹੋਈ, ਘੋੜਿਆਂ ਨੂੰ ਵੱਢਿਆ, ਮੁੱਕ ਗਏ ਘੋੜੇ, ਹੱਡੀਆਂ ਨਿਕਲ ਆਈਆਂ ਸਿੰਘਾਂ ਦੀਆਂ, ਦਰਖਤਾਂ ਦੇ ਪੱਤੇ ਲਾਹ ਕੇ ਖਾਧੇ। ਫਿਰ ਦਰਖਤਾਂ ਦੇ ਛਿਲਕੇ ਉਤਾਰ ਕੇ ਉਹਨਾਂ ਨੂੰ ਛੋਟੇ ਛੋਟੇ ਕੱਟ ਕੱਟ ਕੇ ਉਬਾਲ ਕੇ ਉਹਨਾਂ ਨੂੰ ਖਾਧਾ। ਜਦੋਂ ਕੁਛ ਵੀ ਖਾਣ ਨੂੰ ਨਾ ਮਿਲਿਆ, ਅੰਦਰਾਂ ਤੜਫਣ ਅੰਦਰੋਂ ਉਦੋਂ ਜੰਗ ਕਰਨਾ ਸੀ, ਫਿਰ ਮਿੱਟੀ ਲੈ ਕੇ ਨਾ ਥੋੜ੍ਹੀ ਥੋੜ੍ਹੀ ਉਹ ਖਾਂਦੇ ਰਹੇ। ਇੰਨੀ ਮਾੜੀ ਹਾਲਤ ਹੋਈ ਸੀ ਖਾਲਸੇ ਦੀ, ਮਿੱਟੀ ਖਾਣੀ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਜਿਹਨੂੰ ਧਰਮ ਨਜ਼ਰ ਆਉਂਦਾ ਸਾਹਮਣੇ, ਉਹ ਧਰਮ ਦੀ ਗੱਲ ਕਰਦਾ। ਜਿਹੜੇ ਬੰਦੇ ਦੇ ਅੰਦਰ ਸਿਰਫ ਲਾਲਚ ਹੈ, ਖਾਣ ਪੀਣ ਦਾ ਲਾਲਚ ਹੈ, ਉਹ ਬੰਦਾ ਖਾਣ ਪੀਣ ਪਿੱਛੇ ਆਪਣੇ ਧਰਮ ਦਾ ਵੀ ਤਿਆਗ ਕਰ ਦਿੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਭਖ ਭਖ ਹੈ ਭਾਖ ਤਜ ਛੋਡ ਹੈ ਅੰਧ ਗੁਰੂ ਜਿਨ ਕੇਰਾ। ਮਸ ਹੋਂ ਨਿੰਮੇ ਮਸ ਹੋਂ ਜੰਮੇ ਹਮ ਮਸ ਹੈ ਕੇ ਭਾਂਡੇ। ਮਾਸ ਤੋਂ ਹੀ ਆਪਣੀ ਬਣਤਰ ਬਣੀ ਸਰੀਰ ਦੀ, ਮਾਸ ਤੋਂ ਹੀ ਆਪਾਂ ਮਾਤਾ ਤੋਂ ਜਨਮ ਲਿਆ ਹੈ, ਫਿਰ ਸਾਡਾ ਸਰੀਰ ਰੂਪੀ ਭਾਂਡਾ ਵੀ ਮਾਸ ਦਾ ਹੀ ਬਣਿਆ ਹੋਇਆ ਹੈ। ਇਹ ਗੱਲਾਂ ਹੈ ਪੰਡਿਤ ਜੀ, ਗਿਆਨ ਧਿਆਨ ਕੱਚ ਸੂਝੈ ਨਾਹੀ। ਕੋਈ ਗਿਆਨ ਦੀ ਗੱਲ ਕਰ ਤਾਂ ਬੈਖਰੀ ਬਾਣੀ, ਮੱਧਮਾ ਬਾਣੀ, ਬਸੰਤੀ ਬਾਣੀ, ਪਰਾ ਬਾਣੀ, ਸਿਮਰਨ ਕਿਵੇਂ ਕਰੀਦਾ, ਬ੍ਰਹਮ ਗਿਆਨ ਕਿਵੇਂ ਮਿਲਦਾ, ਸ਼ੁਭ ਇੱਛਾ ਸ਼ੁਭ ਵਿਚਾਰਨਾ ਤਨੂ ਮਾਨਸਾ ਸਤਵਾ ਪਤ ਅੰਸ ਸਖਤ ਪਦਾਰਥਾ ਭਾਵਨੀ ਤੁਰੀ ਅਵਸਥਾ, ਕੋਈ ਇਹਨਾਂ ਦੀ ਗੱਲ ਆਉਂਦੀ ਤੈਨੂੰ? ਜਿਹੜੇ ਬੰਦੇ ਇਹ ਜੀ ਖਾਣ ਦੀ ਗੱਲ ਕਰਦੇ ਨੇ, ਉਹਨਾਂ ਨੂੰ ਪੁੱਛੇ ਤੈਨੂੰ ਹੈ ਪਤਾ ਵੀ ਬ੍ਰਹਮ ਗਿਆਨ ਦੀਆਂ ਕਿੰਨੀਆਂ ਅਵਸਥਾਵਾਂ ਹੁੰਦੀਆਂ ਨੇ, ਸਮਾਧੀ ਕਿਵੇਂ ਲੱਗਦੀ ਹੈ, ਧਿਆਨ ਧਾਰਨਾ ਸਮਾਧੀ ਕਿਹਨੂੰ ਕਹਿੰਦੇ ਨੇ, ਗਿਆਨ ਕਿਹਨੂੰ ਕਹਿੰਦੇ ਨੇ, ਧਿਆਨ ਕਿਹਨੂੰ ਕਹਿੰਦੇ ਨੇ? ਭਾਈ ਤੈਨੂੰ ਆਉਂਦਾ? ਐਵੇਂ ਲੋਕਾਂ ਨੂੰ ਚਾਰ ਕੁ ਬੰਦਿਆਂ ਨੂੰ ਮੰਗਰ ਲਾਇਆ ਹੋਇਆ, ਖਾਣ ਪੀਣ ਦੇ ਮਸਲੇ ਲੈ ਕੇ ਬੰਦਿਆਂ ਨੂੰ ਮੰਗਰ ਲਾਈ ਫਿਰਦਾ, ਉਹ ਬੰਦੇ ਤੈਨੂੰ ਜਿੰਦਾਬਾਦ ਕਰੀ ਜਾਂਦੇ ਨੇ? ਇਹ ਤਾਂ ਉਹ ਗੱਲ ਹੋ ਗਈ ਜਿਵੇਂ, ਬੜੀ ਪੁਰਾਣੀ ਗੱਲ ਹੈ, ਪਹਿਲੇ ਇੱਕ ਛੋਟੀ ਜਿਹੀ ਕਹਾਣੀ ਆਈ ਸੀ। ਇੱਕ ਵਾਰੀ ਕੋਈ ਧਾਰਮਿਕ ਵੋਟਾਂ ਪੈ ਰਹੀਆਂ ਸੀ, ਥੋੜ੍ਹੇ ਦਿਨ ਬਾਅਦ ਵੋਟਾਂ ਸਨ। ਕਹਿੰਦੇ ਪਿੰਡ ਦੀ ਸਟੇਜ ਦੇ ਉੱਤੇ ਚਾਰੇ ਪਾਸੇ ਲੋਕ ਬੈਠੇ, ਪਿੰਡ ਦੀ ਸਟੇਜ 'ਤੇ ਆ ਕੇ ਕਿਸੇ ਬੰਦੇ ਨੇ ਬੋਲਣਾ ਸੀ। ਉਹ ਬੰਦਾ ਬੜਾ ਗੁਰਮੁਖ ਪਿਆਰਾ, ਅੰਮ੍ਰਿਤ ਛਕਿਆ, ਬਾਣੀ ਪੜ੍ਹਨ ਵਾਲਾ, ਪਰਿਵਾਰ ਵੀ ਅੰਮ੍ਰਿਤਧਾਰੀ, ਸਾਰਾ ਪਰਿਵਾਰ ਪੰਜ ਬਾਣੀਆਂ ਬੜੇ ਸੁਖਮਨੀ ਸਾਹਿਬ ਕੰਠ। ਉਹ ਸਟੇਜ 'ਤੇ ਖੜਾ ਹੋ ਗਿਆ, ਕਹਿੰਦਾ ਸਾਧ ਸਿੰਘ ਜੀ ਮੈਨੂੰ ਵੋਟਾਂ ਪਾਇਓ, ਮੈਂ ਤੁਹਾਡਾ ਭਲਾ ਕਰਾਂਗਾ, ਮੈਂ ਅੱਛੇ ਅੱਛੇ ਕਾਰਜ ਕਰਾਂਗਾ, ਮੈਂ ਗੁਰਦੁਆਰੇ ਸੁਧਾਰ ਕਰਾਂਗਾ। ਉਹ ਚਲਿਆ ਗਿਆ, ਸਰਪੰਚ ਖੜਾ ਹੋ ਗਿਆ, ਕਹਿੰਦਾ ਬੈਠੇ ਰਹੋ ਬਈ, ਦੂਜਾ ਵੀ ਆ ਰਿਹਾ ਜਿਹਨੇ ਵੋਟਾਂ ਲੈਣੀਆਂ ਵਿਰੋਧੀ ਪਾਰਟੀ ਦਾ। ਉਹ ਬੰਦਾ ਗੱਡੀ 'ਚੋਂ ਉਤਰਿਆ, ਉਤਰ ਕੇ ਖੜਾ ਹੋ ਕੇ ਉਹਨੇ ਸਟੇਜ 'ਤੇ ਇੱਕੋ ਗੱਲ ਕਹੀ। ਹੁਣ ਜ਼ਿਆਦਾ ਗੱਲਾਂ ਬੋਲਣ ਦੀ ਲੋੜ ਨਹੀਂ ਪਈ। ਉਹ ਕਹਿੰਦਾ ਬਈ ਤੁਹਾਡੇ ਵਿੱਚੋਂ ਜਿਹੜਾ ਬੰਦਾ ਮੀਟ ਆਂਡਾ ਸ਼ਰਾਬ ਵਰਤਦਾ, ਉਹ ਮੈਨੂੰ ਵੋਟ ਪਾਇਓ, ਦੂਜਾ ਭਾਵੇਂ ਨਾ ਪਾਇਓ। ਕਹਿੰਦੇ ਉਹ ਬੰਦਾ ਜਿੱਤ ਗਿਆ। ਕਿਉਂ? ਕਿਉਂਕਿ ਉਹ 90% ਬੰਦੇ ਤਾਂ ਖਾਣ ਪੀਣ ਵਾਲੇ ਆ, ਅਤੇ 10% ਬੰਦੇ ਜਿਹੜੇ ਚੰਗੇ ਗੁਰਮੁਖ ਨੇ ਉਹ 10 ਨੇ। ਇਸ ਕਰਕੇ ਜੇ 10 ਬ੍ਰਹਮ ਗਿਆਨੀ ਇੱਕ ਪਾਸੇ ਵੋਟ ਪਾਉਣ ਅਤੇ 11 ਮੂਰਖ ਬੰਦੇ ਵੋਟ ਪਾਉਣ, 11 ਬੰਦੇ ਵਾਲੇ ਪਾਸੇ ਜਿੱਤਣਾ ਅਗਲੇ ਨੇ? ਤਾਂ ਸਤਿਗੁਰੂ ਮਹਾਰਾਜ ਕਹਿੰਦੇ ਅੱਜ ਦੀ ਦੁਨੀਆ ਦੇ ਅੰਦਰ ਗਿਆਨ ਧਿਆਨ ਕੱਚ ਸੂਝੈ ਨਾਹੀਂ, ਚਤੁਰ ਕਹਾਵੇ ਪਾਂਡੇ। ਪਾਂਡੇ ਆਪਣੇ ਆਪ ਨੂੰ ਚਲਾਕ ਤਾਂ ਤੂੰ ਬਹੁਤ ਕਹਾਉਂਦਾ, ਅੰਤਰੀਵ ਗਿਆਨ ਤੇਰੇ ਅੰਦਰ ਹੈ ਨਹੀਂ। ਸਿਮਰਨ ਕਰਨ ਦੀ ਕੋਈ ਗੱਲ ਕਰਿਆ ਕਰ, ਕਦੇ ਅੰਮ੍ਰਿਤ ਵੇਲੇ ਉੱਠਿਆ, ਕੋਈ ਭਗਤੀ ਕੀਤੀ ਹੈ? ਮਾਸ ਪੁਰਾਣੀ ਮਾਸ ਕਤੇਬੀ ਚੌਂ ਯੁਗ ਮਾਸ ਕਮਾਣ। ਮਹਾਰਾਜ ਕਹਿੰਦੇ ਤੁਸੀਂ ਹੁਣ ਤਾਂ ਨੱਕ ਫੜ ਫੜ ਬਹਿੰਦੇ ਹੋ ਅਤੇ ਦੁਨੀਆਂ ਨੂੰ ਕਹਿੰਦੇ ਹੋ, ਅਤੇ ਮੈਨੂੰ ਆ ਕੇ ਕਹਿੰਦੇ ਹੋ ਕਿਉਂ ਬਣਾਇਆ ਹੈ, ਕਿਉਂ ਕੀਤਾ, ਇਹ ਤੁਹਾਡਾ ਪਖੰਡ ਉਦੋਂ ਜ਼ਾਹਰ ਨਹੀਂ ਹੋ ਜਾਂਦਾ ਜਦੋਂ ਪੁਰਾਣਾਂ ਦੇ ਵਿੱਚ ਮਾਸ ਲਿਖਿਆ ਹੋਇਆ, ਮਾਸ ਕਿਤੇਬੀ ਕਿਤੇਬਾਂ ਦੇ ਵਿੱਚ ਮਾਸ ਲਿਖਿਆ ਹੋਇਆ ਖਾਣਾ, ਚੌਂ ਯੁੱਗ ਮਾਸ ਕਮਾਉਣਾ, ਚਾਰਾਂ ਯੁੱਗਾਂ ਦੇ ਵਿੱਚ ਲੋਕ ਮਾਸ ਖਾਂਦੇ ਰਹੇ ਨੇ, ਤੁਹਾਡੇ ਬੰਦੇ ਤੁਹਾਡੇ ਦੇਵਤੇ ਸੱਤ ਪ੍ਰਕਾਰ ਦੇ ਜੱਗ ਤਾਂ ਮਾਸ ਨਾਲ ਹੀ ਕਰਦੇ ਨੇ, ਤੁਹਾਡੇ ਵਿੱਚ ਤਾਂ ਇੰਨੀ ਤਾਣੀ ਉਲਝੀ ਹੋਈ ਹੈ, ਤੁਹਾਡਾ ਤਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਤੁਹਾਡਾ ਧਰਮ ਜਾਂਦਾ ਕਿੱਧਰ ਨੂੰ ਹੈ, ਕਿੱਥੋਂ ਕੁ ਜਾ ਕੇ ਠੀਕ ਹੁੰਦਾ, ਕਿੱਥੋਂ ਖਰਾਬ ਹੁੰਦਾ, ਜਦੋਂ ਤਾਂ ਲੋੜ ਹੁੰਦੀ ਖਾਣ ਪੀਣ ਦੀ, ਉਦੋਂ ਤਾਂ ਤੁਸੀਂ ਉਹੋ ਜਿਹੇ ਉਸੂਲ ਬਣਾ ਲੈਂਦੇ ਹੋ, ਜਦੋਂ ਜਿਹੀ ਜਿਹੀ ਚੀਜ਼ ਦੀ ਲੋੜ ਪਈ, ਕਪਾਹ ਦੀ ਲੋੜ ਹੈ ਤਾਂ ਕਪਾਹ ਮੰਗ ਲਈ ਲੋਕਾਂ ਤੋਂ ਤਰੀਕੇ ਨਾਲ ਕਿ ਕਪਾਹ ਦੇਵਤਾ ਨਾਰਾਜ਼ ਹੈ, ਜੇ ਹੋਰ ਕਿਸੇ ਚੀਜ਼ ਦੀ ਲੋੜ ਪਈ ਹੋਰ ਮੰਗ ਲਈ। ਸੋ ਮਹਾਰਾਜ ਕਹਿੰਦੇ ਆਹ ਪਖੰਡ ਤੁਸੀਂ ਕਿਉਂ ਕਰਦੇ ਹੋ ਜਦੋਂ ਕਿ ਤੁਹਾਡੇ ਧਰਮ ਦੇ ਮੁਤਾਬਕ ਤੁਹਾਡੇ ਧਾਰਮਿਕ ਗ੍ਰੰਥਾਂ ਵਿੱਚ ਇਹ ਗੱਲਾਂ ਲਿਖੀਆਂ ਹੋਈਆਂ ਨੇ, ਜੱਜ ਕਾਜ ਵੀ ਆਹ ਸੁਹਾਵ ਹੈ ਉੱਥੇ ਮਾਸ ਸਮਾਣਾ, ਤੁਹਾਡੇ ਜਿੰਨੇ ਵੀ ਮਰਨੇ ਪਰਨੇ ਹੁੰਦੇ ਨੇ, ਕੋਈ ਜੰਨੂ ਪਾਉਣਾ ਕਿਸੇ ਨੂੰ, ਫਿਰ ਤੁਸੀਂ ਕੋਈ ਬੱਚਾ ਜਨਮ ਲੈਂਦਾ, ਕੋਈ ਮਰਨਾ ਪਰਨਾ ਵੀ ਹੋ ਗਿਆ, ਕੋਈ ਹੋਰ ਹੋ ਗਿਆ, ਉੱਥੇ ਫਿਰ ਤੁਸੀਂ ਮਾਸ ਖੜਾ ਕਰ ਲੈਣੇ ਲਿਆ ਕੇ। ਮਹਾਰਾਜ ਕਹਿੰਦੇ ਜਦ ਮੈਨੂੰ ਜੰਜੂ ਪਾਉਣ ਲੱਗੇ ਬੱਕਰਾ ਖੜਾ ਕਰ ਲਿਆ ਲਿਆ ਕੇ। ਤੇ ਮੈਂ ਕਿਹਾ ਮਹਾਰਾਜ ਕਹਿੰਦੇ ਮੈਂ ਇਹ ਗੱਲ ਕਹੀ ਪੰਡਿਤ ਨੂੰ ਵੀ ਆਹ ਜਿਹੜਾ ਬੱਕਰਾ ਖੜਾ ਕੀਤਾ ਇਹਦਾ ਤੇ ਜੰਜੂ ਦਾ ਕੀ ਸੰਬੰਧ ਆਪਸ ਵਿੱਚ, ਇਹ ਧਰਮ ਨਾਲ ਕੋਈ ਸੰਬੰਧ ਹੈ ਇਹਦਾ ਕਿ ਜਾਂ ਤੁਹਾਡੀ ਜ਼ੁਬਾਨ ਨਾਲ ਸੰਬੰਧ ਹੈ ਇਹਦਾ ਕਿ ਖਾਣ ਪੀਣ ਤੱਕ ਹੀ ਸੀਮਤ ਹੋ ਤੁਸੀਂ ਲੋਕ। ਜਦ ਭਗਤ ਕਬੀਰ ਜੀ ਨੂੰ ਚਾਹੇ ਸੁੰਨਤ ਕਰਨੀ ਤੁਹਾਡੇ ਖੇਡਦਿਆਂ ਖੇਡਦਿਆਂ ਨੂੰ ਬੁਲਾ ਕੇ ਲੈ ਗਏ, 12 ਸਾਲ ਦੇ ਸੀ, ਲਿਜਾ ਕੇ ਕਾਜੀ ਆਇਆ, ਭਗਤ ਕਬੀਰ ਜੀ ਕਹਿੰਦੇ ਪਿਤਾ ਜੀ ਇਹ ਇਕੱਠ ਕੀਤਾ, ਕਹਿੰਦੇ ਅੱਜ ਸੁੰਨਤ ਕਰਨੀ ਤੇਰੀ, ਬਹੁਤ ਲੋਕ ਇਕੱਠੇ ਹੋਏ ਨੇ। ਫਿਰ ਕਬੀਰ ਜੀ ਨੇ ਚਾਰੇ ਪਾਸੇ ਨਿਗਾਹ ਮਾਰੀ, ਕਾਫੀ ਦੁਨੀਆ ਬੈਠੀ ਹੈ, ਕਹਿੰਦੇ ਆਹ ਗਾਂ ਖੜੀ ਕੀਤੀ ਹੈ ਨਵਾ ਧਵਾ ਕੇ, ਕਹਿੰਦੇ ਜਦ ਤੇਰੀ ਸੁੰਨਤ ਹੋ ਜਾਏਗੀ ਫਿਰ ਇਹ ਗਾਂ ਵੱਢ ਕੇ ਇਹਦਾ ਮਾਸ ਬਣੇਗਾ, ਇਹ ਸਾਰਿਆਂ ਨੂੰ ਖਵਾਵਾਂਗੇ। ਕਬੀਰ ਜੀ ਕਹਿੰਦੇ ਉਹ ਗਾਂ ਦਾ ਤੇ ਸੁੰਨਤ ਦਾ ਕੀ ਸੰਬੰਧ ਆਪਸ ਵਿੱਚ, ਇਹਨੂੰ ਕਿਉਂ ਮਾਰਦੇ ਹੋ? ਇਹਦਾ ਮਤਲਬ ਜਦੋਂ ਕੋਈ ਬੰਦਾ ਧਾਰਮਿਕ ਬਣਦਾ ਮਰ ਜੰਮਦਿਆਂ ਸਾਰ ਹੀ ਧਰਮ ਦੇ ਤੌਰ ਤੇ ਇੱਕ ਜੀਵ ਦੀ ਹੱਤਿਆ ਹੋ ਜਾਂਦੀ, ਮੈਂ ਨਹੀਂ ਇਹ ਕੰਮ ਕਰਦਾ। ਕਬੀਰ ਜੀ ਉੱਠ ਕੇ ਦੌੜ ਗਏ, ਗੁਰੂ ਨਾਨਕ ਦੇਵ ਜੀ ਨੇ ਵੀ ਜਵਾਬ ਦੇ ਦਿੱਤਾ ਜੰਜੂ ਪਹਿਨਣ ਤੋਂ, ਕਬੀਰ ਜੀ ਨੇ ਸੁੰਨਤ ਕਰਾਉਣ ਤੋਂ ਜਵਾਬ ਦੇ ਦਿੱਤਾ ਤੇ ਇਸ ਗੱਲ ਦਾ ਨਿਖੇਧ ਕਰ ਦਿੱਤਾ ਕਿ ਇਹ ਅਸੀਂ ਨਹੀਂ ਚੀਜ਼ਾਂ ਪ੍ਰਵਾਨ ਕਰਦੇ। ਆਪਾਂ ਆਖਿਆ ਕਿ ਕੁੱਠਾ ਬੱਕਰਾ ਖਾਣਾ ਚੌਂਕਿਆ ਉੱਪਰ ਕਿਸੇ ਨੇ ਜਾਣਾ, ਅਸੀਂ ਨਹੀਂ ਪ੍ਰਵਾਨ ਕਰਨਾ ਇਸ ਚੀਜ਼ ਨੂੰ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਸਤਰੀ ਪੁਰਖ ਨਿਭਜੈ ਮਾਸੋਂ ਪਾਤਸ਼ਾਹ ਸੁਲਤਾਨਾ, ਇਸਤਰੀ ਪੁਰਸ਼ ਆਦਿਕ ਸਾਰੇ ਮਾਸ ਤੋਂ ਹੀ ਪੈਦਾ ਹੁੰਦੇ ਨੇ, ਬੜੇ ਬੜੇ ਬਾਦਸ਼ਾਹ ਬੜੇ ਬੜੇ ਸੁਲਤਾਨ, ਜੇ ਉਹ ਇਹ ਦਿਸ਼ਾ ਨਰਕ ਜਾਂਦੇ, ਕਹਿੰਦੇ ਜੇ ਤੁਹਾਨੂੰ ਉਹ ਜਾਂਦੇ ਨਰਕਾਂ ਨੂੰ ਜਾਂਦੇ ਦੇਖਦੇ ਨੇ ਇਸਤਰੀ ਪੁਰਖ ਪਾਤਸ਼ਾਹ ਸੁਲਤਾਨ, ਫਿਰ ਤੁਸੀਂ ਉਹਨਾਂ ਤੋਂ ਦਾਨ ਕਿਉਂ ਲੈਂਦੇ ਹੋ? ਤਾਂ ਉਨ੍ਹਾਂ ਦਾਨ ਨਾ ਲੈਣਾ, ਫਿਰ ਉਹਨਾਂ ਦਾ ਦਾਨ ਨਾ ਲਓ ਜੇ ਉਹ ਤੁਹਾਨੂੰ ਮਾੜੇ ਲੱਗਦੇ ਨੇ। ਕਿੰਨਾ ਹੀ ਗਲਤ ਬੰਦਾ ਹੋਵੇ ਉਦਾਂ ਤਾਂ ਤੁਸੀਂ ਉਹਨੂੰ ਨਿੰਦੀ ਜਾਓਗੇ, ਇਹ ਬੰਦਾ ਮਾੜਾ ਹੈ, ਇਹ ਬੰਦਾ ਮਾੜਾ ਹੈ। ਜੇ ਬੰਦਾ ਉਹ ਕਿਤੇ ਕੱਢ ਲੈ ਨਾ 100 ਰੁਪਈਆ ਜੇਬ ਚੋਂ ਵੀ, ਆਹ 100 ਰੁਪਈਆ ਪੰਡਿਤ ਜੀ ਤੁਹਾਨੂੰ ਦੇਣਾ ਸੀਗਾ, ਆਹ ਇੱਕ ਸ਼ੌਲ ਵੀ ਦੇਣਾ ਸੀਗਾ, ਕੱਪੜੇ ਜੇ ਦੇਣੇ ਸੀ, ਕਹਿੰਦੇ ਫਿਰ ਤੁਸੀਂ ਭੱਜ ਕੇ ਉਹਦੇ ਘਰੇ ਜਾਂਦੇ ਹੋ, ਉਦਾਂ ਤਾਂ ਤੁਸੀਂ ਕਹਿੰਦੇ ਹੋ ਬੰਦਾ ਬੜਾ ਮਾੜਾ, ਜਦੋਂ ਪੈਸੇ ਲੈਣੇ ਹੋਣ ਫਿਰ ਤੁਸੀਂ ਭੱਜ ਕੇ ਉਹਦੇ ਘਰੇ ਜਾਂਦੇ ਹੋ, ਉਦਾਂ ਤੁਸੀਂ ਕਹਿੰਦੇ ਇਹ ਨਰਕਾਂ ਨੂੰ ਜਾਏਗਾ ਬੰਦਾ, ਇਹ ਬੜਾ ਬੰਦਾ ਗਲਤ ਆਦਮੀ ਹੈ, ਨਰਕਾਂ ਨੂੰ ਜਾਏਗਾ। ਦਿੰਦਾ ਨਰਕ ਸੁਰਗ ਲੈਂਦੇ ਦੇਖੋ ਇਹੋ ਧੰਗਾਣਾ। ਮਹਾਰਾਜ ਕਹਿੰਦੇ ਜਿਹੜਾ ਤਾਂ ਦਿੰਦਾ ਦਾਨ ਉਹ ਤਾਂ ਨਰਕਾਂ ਨੂੰ ਜਾਏਗਾ, ਬਈ ਤੂੰ ਤਾਂ ਨਰਕਾਂ ਨੂੰ ਜਾਏਗਾ, ਤੇਰਾ ਖਾਣਾ ਪੀਣਾ ਠੀਕ ਨਹੀਂ ਹੈ। ਸੁਰਗ ਲੈਂਦੇ ਜੇ ਤੁਸੀਂ ਪੰਡਿਤ ਜੀ ਦਾਨ ਲੈਂਦੇ ਹੋ ਤੁਸੀਂ ਸਵਰਗਾਂ ਨੂੰ ਜਾਓਗੇ, ਦੇਖੋ ਲੋਕੋ ਇਹ ਧੱਕਾ ਦੇਖੋ ਇਹੋ ਧੰਗਾਣਾ। ਕਹਿੰਦੇ ਦੇਖੋ ਧੱਕੇ ਦੀ ਗੱਲ, ਜਦੋਂ ਤਾਂ ਆਪਣੇ ਮਤਲਬ ਦੀ ਗੱਲ ਆਈ ਉਦੋਂ ਤਾਂ ਪੈਸੇ ਲੈਣ ਚਲਿਆ ਗਿਆ, ਵਸਤਰ ਲੈ ਲਏ, ਕਈ ਪ੍ਰਕਾਰ ਦੀਆਂ ਚੀਜ਼ਾਂ ਲੈ ਲਈਆਂ, ਉਹਨਾਂ ਬੰਦਿਆਂ ਨੂੰ ਨਿੰਦੀ ਜਾਂਦੇ ਹੋ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਫਿਰ ਕੀ ਹੈ, ਕੀ ਇਹ ਤੁਹਾਡਾ ਧਰਮ ਹੈ? ਇਹਨੂੰ ਧਰਮ ਨਹੀਂ ਕਿਹਾ ਜਾ ਸਕਦਾ। ਜੇ ਤੁਹਾਨੂੰ ਇਹ ਪਤਾ ਹੈ ਕਿ ਬੰਦਾ ਗਲਤ ਹੈ ਗਲਤ ਬੰਦੇ ਪਾਸੋਂ ਕਿਉਂ ਦਾਨ ਲੈਂਦੇ ਹੋ ਫਿਰ? ਉਹਦਾ ਦਾਨ ਲੈ ਕੇ ਫਿਰ ਕਦ ਤੁਸੀਂ ਸਵਰਗਾਂ ਨੂੰ ਜਾਓਗੇ? ਉਹਦਾ ਤਾਂ ਤੁਹਾਡੇ ਲਈ ਆਪਣੇ ਆਪ ਹੀ ਨਰਕਾਂ ਦਾ ਰਸਤਾ ਖੁੱਲ ਗਿਆ। ਆਪ ਨਾ ਬੂਝੈ ਲੋਕ ਬੁਝਾਏ, ਆਪ ਨਹੀਂ ਸਮਝਦਾ ਲੋਕਾਂ ਨੂੰ ਸਮਝਾਉਂਦਾ ਫਿਰਦਾ। ਪਾਂਡੇ ਖਰਾ ਸਿਆਣਾ, ਬਹੁਤਾ ਸਿਆਣਾ ਲੱਗਦਾ ਤੂੰ ਤਾਂ, ਬਹੁਤਾ ਜ਼ਿਆਦਾ ਆਪਣੇ ਆਪ ਸਿਆਣਾ ਬਣਦਾ। ਆਪ ਨਾ ਬੂਝੈ ਲੋਕ ਬੁਝਾਏ, ਲੋਕਾਂ ਨੂੰ ਕਥਾ ਵਖਿਆਨ ਕਰਕੇ ਸਮਝਾਉਂਦਾ ਬੜੇ ਬੜੀਆਂ ਡੀਂਗਾਂ ਮਾਰ ਕੇ, ਪਰ ਆਪ ਨਹੀਂ ਚੱਲਦਾ ਉਹਦੇ ਤੇ, ਆਪ ਉਸ ਗੱਲ ਨੂੰ ਕਮਾਉਂਦਾ ਹੀ ਨਹੀਂ। ਪਾਂਡੇ ਖਰਾ ਸਿਆਣਾ ਬਈ, ਬੜਾ ਸਿਆਣਾ ਤੂੰ, ਕਾਹਦੇ ਲਈ? ਮਾਇਆ ਇਕੱਠੀ ਕਰਨ ਲਈ, ਖਾਣ ਪੀਣ ਲਈ, ਕਿਤੋਂ ਨਾ ਕਿਤੋਂ ਚੋਰ ਮੋਰੀ ਦੇਖਣ ਲਈ ਵੀ ਕਿੱਥੋਂ ਕੁ ਪੈਸੇ ਬਣਨਗੇ, ਕਿੱਥੋਂ ਕੁ ਆਹ ਸਮਾਨ ਮਿਲੇਗਾ, ਕਿੱਥੋਂ ਆਹ ਚੀਜ਼ਾਂ ਮਿਲਣਗੀਆਂ। ਲੋਕਾਂ ਨੂੰ ਕਹਿੰਦਾ ਤੇਰੇ ਤੇ ਬੜਾ ਤਕੜਾ ਗ੍ਰਹਿ ਆ ਗਿਆ, ਕਿਉਂ? ਘਰ ਵਾਲੀ ਨੇ ਕਿਹਾ ਆਪਣੇ ਤਾਂ ਦਾਲ ਮੁੱਕੀ ਹੋਈ ਹੈ। ਕਹਿੰਦੇ ਤੇਰੇ ਤੇ ਤਾਂ ਵੀਰ ਬਾਰ ਬੜਾ ਤਕੜਾ ਹੋ ਕੇ ਚੜਿਆ, ਪੀਲੀ ਦਾਲ ਮੰਗਦਾ ਹੈ, ਮੂੰਗੀ ਆ ਗਈ ਧੋਤੀ ਹੋਈ, ਆਹ ਹੁਣ ਦੂਜੀ ਕਾਲੀ ਦਾਲ ਲੋੜ ਹੈ, ਤੇ ਸ਼ਨੀ ਵੀ ਆ ਬਈ, ਲਾਲ ਮਸਰੀ ਵੀ ਚਾਹੀਦੀ ਹੈ, ਮੰਗਲ ਵੀ ਗ੍ਰਹਿ ਬੜਾ ਤਕੜਾ। ਕਹਿੰਦੇ ਐਂ ਤੂੰ ਬੜਾ ਸਿਆਣਾ, ਜਿਹੋ ਜਿਹੀ ਲੋੜ ਹੁੰਦੀ ਹੈ, ਜੇ ਕੱਪੜੇ ਦੀ ਲੋੜ ਹੈ ਤਾਂ ਕੱਪੜੇ ਜਿਹੋ ਜਿਹੇ ਰੰਗ ਦਾ ਚਾਹੀਦਾ, ਉਹ ਦਿਨਾਂ ਦੇ ਹਿਸਾਬ ਨਾਲ ਦਿਨ ਰੱਖੇ ਹੋਏ ਨੇ। ਚਿੱਟਾ ਕੱਪੜਾ ਚਾਹੀਦਾ ਵੀ ਹੁਣ ਕੱਪੜਾ ਕੁੜਤਾ ਪਜਾਮਾ ਸਵਾਉਣਾ, ਸੋਮਵਾਰ ਤੇ ਸ਼ੁੱਕਰਵਾਰ ਚਿੱਟਾ ਦਾਨ ਕਰ ਬਈ, ਤੈਨੂੰ ਤੇਰਾ ਗ੍ਰਹਿ ਟਲ ਜਾਏਗਾ। ਇਹ ਕਿੱਧਰਲੀਆਂ ਸਿਆਣਪਾਂ, ਮੈਨੂੰ ਪਹਿਲਾਂ ਇਹ ਦੱਸ ਵੀ ਇਹ ਲੋਕਾਂ ਨੂੰ ਕਿਉਂ ਚੱਕਰਾਂ 'ਚ ਪਾਉਂਦੇ ਤੁਸੀਂ? ਆਪ ਨਾ ਬੁੱਝੇ ਲੋਕ ਬੁਝਾਏ, ਪਾਂਡੇ ਤੂੰ ਜਾਣੈ ਹੀ ਨਾਹੀ ਕਿੱਥੋਂ ਮਾਸ ਉਹ ਪੰਨਾ। ਇਹ ਪਾਂਡੇ ਤੂੰ, ਨਾਨੂ ਪੰਡਿਤ ਤੂੰ ਨਹੀਂ ਜਾਣਦਾ ਇਹ ਮਾਸ ਪੈਦਾ ਕਿੱਥੋਂ ਹੋਇਆ, ਇਹ ਮਾਸ ਬਣਿਆ ਕਿੱਥੋਂ। ਹਰ ਗੱਲ ਦੇ ਵਿੱਚ ਆਪਾਂ ਨੂੰ ਗੱਲ ਦੀ ਤਹਿ ਤੱਕ ਜਾਣਾ ਚਾਹੀਦਾ, ਗੱਲ ਦੇ ਮੁੱਢ ਤੱਕ ਜਾਣਾ ਚਾਹੀਦਾ, ਗੱਲ ਚੱਲੀ ਕਿੱਥੋਂ ਹੈ, ਗੱਲ ਬਣੀ ਕਿੱਥੋਂ ਹੈ। ਤੁਸੀਂ ਅਧਵਾਟਿਓ ਹੀ ਲੋਕਾਂ ਨੂੰ ਗੱਲਾਂ ਸੁਣਾ ਸੁਣਾ ਕੇ ਗੁੰਮਰਾਹ ਕਰਦੇ ਹੋ। ਆਹ ਮੈਂ ਤੈਨੂੰ ਦੱਸਦਾ ਹੈ ਇਹ ਮਾਸ ਕਿੱਥੋਂ ਪੰਨਾ ਹੈ, ਕਿੱਥੋਂ ਪੈਦਾ ਹੋਇਆ ਹੈ। ਤੋਇਹੋ ਅੰਨ ਕਮਾਦ ਕਪਾਹਾਂ, ਤੋਇਆ ਕਹਿੰਦਾ ਪਾਣੀ ਨੂੰ, ਕਣਕ ਨੂੰ ਪਾਣੀ ਦਿੰਦੇ, ਚੌਲ ਪਾਣੀ 'ਚ ਹੀ ਖੜੇ ਰਹਿੰਦੇ ਨੇ, ਦਾਲਾਂ ਨੂੰ ਪਾਣੀ ਦਿੰਦੇ ਹੈ। ਕਿਹੜੀ ਚੀਜ਼ ਹੈ, ਕਿਹੜਾ ਬੂਟਾ ਜਿਹੜਾ ਪਾਣੀ ਤੋਂ ਬਿਨਾਂ ਹੋ ਜਾਂਦਾ? ਕਮਾਦ, ਫਿਰ ਕਮਾਦ ਨੂੰ ਪਾਣੀ ਦਿੰਦੇ ਹਾਂ, ਗੰਨਿਆਂ ਨੂੰ ਪਾਣੀ ਲਾਉਂਦੇ ਹਾਂ, ਇਹਦੇ ਵਿੱਚੋਂ ਫਿਰ ਅੱਗੇ ਸ਼ੱਕਰ ਗੁੜ ਸਾਰੀਆਂ ਖੰਡ ਆਦਿਕ ਚੀਜ਼ਾਂ ਬਣਦੀਆਂ ਨੇ। ਕਪਾਹ ਨੂੰ ਵੀ ਪਾਣੀ ਦਿੰਦੇ ਹਾਂ, ਫਿਰ ਉੱਥੋਂ ਕੱਪੜਾ ਮਿਲਦਾ। ਤੋਇਹੋ ਤ੍ਰਿਭਵਨ ਗੰਨਾ, ਤੋਇਹੋ ਪਾਣੀ ਤੋਂ ਹੀ ਤਿੰਨੇ ਭਵਨ ਬਣੇ ਨੇ, ਕਿਉਂਕਿ ਪੰਜਾਂ ਤੱਤਾਂ ਵਿੱਚ ਪਾਣੀ ਵੀ ਹੈ, ਗੰਨਾ ਵੀ ਹੈ, ਇਸ ਕਰਕੇ ਗੰਨੇ ਵੀ ਚੂਪਦੇ ਜਿਹੜੇ ਇਹਦੇ 'ਚ ਹੀ ਪਾਣੀ ਹੁੰਦਾ। ਤੋਇਆ ਆਖੈ ਹਾਂ ਬਹੁਤ ਵਿਧ ਅੱਛਾ, ਪਾਣੀ ਕਹਿੰਦਾ ਮੈਂ ਬਹੁਤ ਤਰੀਕੇ ਨਾਲ ਅੱਛਾ ਹਾਂ, ਪਰ ਤੋਇਆ ਬਹੁਤ ਵਿਕਾਰਾ, ਪਾਣੀ ਦੇ ਵਿੱਚ ਹੀ ਬਹੁਤ ਵਿਕਾਰ ਨੇ, ਬੜੀਆਂ ਤਬਦੀਲੀਆਂ ਨੇ, ਪਾਣੀ ਹੀ ਕਈ ਤਰ੍ਹਾਂ ਦਾ ਹੈ, ਇਸ ਕਰਕੇ ਤੈਨੂੰ ਇਹ ਪਤਾ ਕਿ ਮੂਲ ਰੂਪ ਵਿੱਚ ਪਾਣੀ ਵੀ ਮਾਸ ਹੈ, ਕਿਉਂਕਿ ਮਾਸ ਬਣਦਾ ਹੀ ਪਾਣੀ ਤੋਂ ਹੈ, ਸਾਰੀਆਂ ਚੀਜ਼ਾਂ ਬਣਦੀਆਂ ਹੀ ਪਾਣੀ ਤੋਂ ਹੈ, ਬੰਦੇ ਦੇ ਅੰਦਰ ਵੀ ਪਾਣੀ ਹੈ, ਕਿੱਥੇ ਜਾਏਗਾ, ਲੋਕਾਂ ਨੂੰ ਕਿਸ ਢੰਗ ਨਾਲ ਸਮਝਾਏਗਾ। ਜਦੋਂ ਕੋਈ ਤਕੜਾ ਸਾਇੰਸਦਾਨ ਅੱਗੇ ਮਿਲ ਜਾਏ, ਜਦੋਂ ਉਹ ਸਾਰੀ ਗੱਲ ਦੀ ਤਹਿ ਜਣਾ ਦੇਵੇ ਵੀ ਹੁਣ ਦੱਸ ਕਿੱਥੇ ਜਾਏਗਾ। ਗੁਰੂ ਨਾਨਕ ਦੇਵ ਜੀ ਨੇ ਉਹਨੂੰ ਜਣਾਇਆ ਵੀ ਲੋਕਾਂ ਨੂੰ ਤੂੰ ਅਸਲੀਅਤ ਦੇ ਤੌਰ ਤੇ ਨਹੀਂ ਦੱਸ ਸਕਿਆ ਕਿ ਅਸਲੀ ਗੱਲ ਕੀ ਕਰਨ ਵਾਲੀ ਹੈ। ਨਾਨੂ ਪੰਡਿਤ ਨੇ ਚਰਨ ਪਕੜ ਲਏ ਗੁਰੂ ਨਾਨਕ ਦੇਵ ਜੀ ਦੇ, ਕਹਿੰਦਾ ਮਹਾਰਾਜ ਵਾਕਈ ਅਸੀਂ ਤਾਂ ਠੱਗ ਲੋਕ ਹਾਂ, ਅਸੀਂ ਤਾਂ ਆਪਣੇ ਮਤਲਬ ਲਈ ਸਾਰਾ ਕੁਝ ਕਰਦੇ ਹਾਂ, ਮੈਨੂੰ ਤੁਸੀਂ ਜੜੋਂ ਸਮਝਾਓ ਗੱਲ ਕੀ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਸੰਨਿਆਸੀ ਬਣਨਾ ਚਾਹੁੰਦਾ, ਤਿਆਗੀ ਬਣਨਾ ਚਾਹੁੰਦਾ, ਵੈਰਾਗੀ ਬਣਨਾ ਚਾਹੁੰਦਾ, ਜਤੀ ਬਣਨਾ ਚਾਹੁੰਦਾ, ਜੇ ਭਗਤ ਬਣਨਾ ਚਾਹੁੰਦਾ, ਜੇ ਤੂੰ ਸੱਚਮੁੱਚ ਦਾ ਪੰਡਿਤ ਬਣਨਾ ਚਾਹੁੰਦਾ, ਬ੍ਰਾਹਮਣ ਬਣਨਾ ਚਾਹੁੰਦਾ, ਤਾਂ ਇਉਂ ਕਰ, ਏਤੇ ਰਸ ਛੋੜ ਹੋਵੇ ਸੰਨਿਆਸੀ। ਆ ਜਿੰਨੇ ਪਿੱਛੇ ਤੈਨੂੰ ਰਸ ਗਿਣ ਕੇ ਦੱਸੇ ਨੇ ਨਾ ਮੈਂ, ਇਹ ਸਾਰੇ ਰਸ ਛੱਡ। ਅਸੀਂ ਤੈਨੂੰ ਇਹ ਨਹੀਂ ਕਹਿੰਦੇ ਕਿ ਤੂੰ ਖਾ ਮਾਸ ਖਾ, ਅਸੀਂ ਕਹਿੰਦੇ ਹਾਂ ਵੀ ਮਾਸ ਛੱਡਣਾ ਚੰਗਾ, ਮਾਸ ਨਹੀਂ ਖਾਈਦਾ, ਇਸਤਰੀ ਦੇ ਵਿਸ਼ੇ ਛੱਡ, ਦੇਖਣਾ ਛੱਡ,
ਇਸਤਰੀਆਂ ਨਾਲ ਗੱਲਾਂ ਕਰਨੀਆਂ ਛੱਡ, ਔਰ ਧੀਆਂ ਪੁੱਤਰਾਂ ਦੇ ਮੋਹ ਨੂੰ ਤਿਆਗ, ਹੰਕਾਰ ਨੂੰ ਛੱਡ, ਆਪਣੀ ਵਿੱਦਿਆ ਦੇ ਹੰਕਾਰ ਨੂੰ ਛੱਡ, ਆਪਣੀ ਜਾਤੀ ਦੇ ਹੰਕਾਰ ਨੂੰ ਛੱਡ, ਇਹ ਸਾਰੀਆਂ ਚੀਜ਼ਾਂ ਛੱਡ। ਇਹ ਸਾਰੀਆਂ ਚੀਜ਼ਾਂ ਮੈਨੂੰ ਤਾਂ ਤੂੰ ਕਹਿਣ ਆ ਗਿਆ ਵੀ ਤੁਸੀਂ ਮਾਸ ਬਣਾਇਆ ਮਾਸ ਬਣਾਇਆ, ਕਦੇ ਆਪਣੇ ਸਰੀਰ ਵੱਲ ਨਿਗਾਹ ਮਾਰੀ ਹੈ? ਸਿਰ ਤੋਂ ਲੈ ਕੇ ਪੈਰਾਂ ਤੱਕ ਤੂੰ ਹੰਕਾਰੀ ਹੈ, ਸਿਰ ਤੋਂ ਪੈਰਾਂ ਤੱਕ ਤੂੰ ਵਿਕਾਰੀ ਹੈ, ਸਿਰ ਤੋਂ ਪੈਰਾਂ ਤੱਕ ਤੂੰ ਸਾਰੇ ਪਾਸਿਓਂ ਮਾੜਾ ਹੀ ਮਾੜਾ। ਹੱਥ ਤੇਰੇ ਪਵਿੱਤਰ ਨਹੀਂ, ਕਿਉਂ? ਕਦੇ ਭਾਂਡੇ ਨਹੀਂ ਮਾਂਜੇ, ਕਦੇ ਸੰਗਤ ਦੀ ਸੇਵਾ ਨਹੀਂ ਕੀਤੀ, ਕਦੇ ਮਾਲਾ ਨਹੀਂ ਫੜੀ, ਕਦੇ ਪੈਰਾਂ ਨਾਲ ਚੱਲ ਕੇ ਸੰਗਤ ਵੱਲ ਨਹੀਂ ਗਿਆ, ਪੈਰ ਤੇਰੇ ਮਾੜੇ ਹੈ। ਤੇਰੀ ਕਿਹੜੀ ਚੀਜ਼ ਚੰਗੀ ਹੈ ਜਿਸ ਕਰਕੇ ਤੂੰ ਲੋਕਾਂ ਨੂੰ ਉਪਦੇਸ਼ ਕਰਦਾ? ਪਹਿਲਾਂ ਆਪ ਸੁਧਰ, ਇਹਤੇ ਰਸ ਛੋੜ, ਪਹਿਲਾਂ ਇੰਨੇ ਸਾਰੇ ਰਸ ਛੱਡ ਜਿੰਨੇ ਤੈਨੂੰ ਪਿੱਛੇ ਕਹੇ ਨੇ ਅਸੀਂ। ਇੱਕ ਰਸ ਨਹੀਂ ਛੱਡਣਾ, ਇੱਕ ਰਸ ਛੱਡ ਕੇ ਦੁਨੀਆਂ 'ਚ ਕਿੰਨਾ ਪ੍ਰਚਾਰ ਕਰਦਾ ਇਨਸਾਨ ਕਿ ਮੈਂ ਤਾਂ ਇੱਕ ਚੀਜ਼ ਇਹ ਨਹੀਂ ਖਾਂਦਾ ਬਸ, ਬਾਕੀ ਦੀਆਂ 99 ਚੀਜ਼ਾਂ ਉਹਦੀ ਆੜ ਵਿੱਚ ਖਾਂਦਾ। ਇਸੇ ਤਰ੍ਹਾਂ ਪੰਡਤਾਂ ਦਾ ਕੰਮ ਸੀ ਲੋਕਾਂ ਨੂੰ ਨਕਲ ਫੜ ਫੜ ਕੇ ਦਿਖਾਉਣਾ, ਉਹ ਬੜੀ ਮਾੜੀ ਗੱਲ ਕੀਤੀ ਤੂੰ ਇਹ। ਜਿਵੇਂ ਕਾਜੀ ਨੇ ਕਿਹਾ ਸੀ, ਮੇਰੇ ਤਾਂ ਕੱਪੜੇ ਹੀ ਖਰਾਬ ਕਰ ਦਿੱਤੇ। ਕਬੀਰ, ਜੀ ਜੋ ਮਾਰ ਹੈ ਜ਼ੋਰ ਕਰ, ਕਹਿਤੇ ਹੈ ਜੋ ਹਲਾਲ, ਦਫ਼ਤਰ ਦਈ ਜਬ ਕਾੜ ਹੈ ਹੋਏਗਾ ਕੌਣ ਹਵਾਲ। ਕਬੀਰ ਜੀ ਕਹਿੰਦੇ ਉਹ ਇੱਥੇ ਤਾਂ ਤੁਸੀਂ ਕਹਿੰਦੇ ਲੋਕਾਂ ਨੂੰ ਕਿ ਅਸੀਂ ਹਲਾਲ ਕੀਤਾ, ਕੋਈ ਕਹਿੰਦਾ ਮੈਂ ਝਟਕਾ ਕੀਤਾ, ਪਰ ਇਹਦਾ ਲੇਖਾ ਹੁੰਦਾ ਹੈ, ਇਹਦਾ ਲੇਖਾ ਦੇਣਾ ਪੈਂਦਾ ਹੈ। ਲੱਖ ਤੁਸੀਂ ਗੁਰੂ ਸਾਹਿਬ ਦੀ ਓਟ ਲੈ ਕੇ ਖਾਓ। ਮਹਾਰਾਜ ਨੇ ਕਿਹਾ, ਉੱਥੋਂ ਕਿਹਾ, ਉਦੋਂ ਕਿਹੋ ਉਹਨਾਂ ਨੂੰ ਜਾ ਕੇ ਜਿਨ੍ਹਾਂ ਨੇ ਤੁਹਾਨੂੰ ਕਿਹਾ ਖਾਣ ਨੂੰ, ਉਦੋਂ ਉਹਨਾਂ ਨੂੰ ਕਿਹੋ ਮੇਰੇ ਨਾਲ ਖੜੀ ਜਿਹੜਾ ਧਰਮ ਰਾਜੇ ਕੋਲ ਚੱਲ ਕੇ, ਉਦੋਂ ਤੁਹਾਨੂੰ ਕਿਸੇ ਨੇ ਬਚਾਉਣਾ ਤੱਕ ਨਹੀਂ। ਇਹ ਖਾਣ ਵਾਲੀ ਪਾਰਟੀ ਸਭ ਦੌੜ ਜਾਏਗੀ, ਸਹਾਇਤਾ ਕਿਸੇ ਨੇ ਨਹੀਂ ਕਰਨੀ। ਇਹ ਮਹਾਰਾਜ ਕਹਿੰਦੇ ਨੇ ਇਹਨਾਂ ਆਮ ਲੋਕਾਂ ਦੀਆਂ ਗੱਲਾਂ 'ਚ ਨਾ ਆਇਆ ਕਰੋ, ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਲਓ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਰ ਵੀ ਬਹੁਤ ਕੁਛ ਖਾਣਾ ਪੀਣਾ ਲਿਖਿਆ ਅਤੇ ਖਾਣੇ ਤੋਂ ਮਨਾ ਵੀ ਕੀਤਾ, ਕਿਉਂਕਿ ਖਾਣੇ ਦਾ ਹੀ ਸੰਬੰਧ ਸਾਡੇ ਮਨ ਨਾਲ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਏਤੇ ਰਸ ਛੋੜ ਹੋਵੇ ਸੰਨਿਆਸੀ, ਇੰਨੇ ਰਸ ਛੱਡ ਕੇ ਤਾਂ ਬੰਦਾ ਸੰਨਿਆਸੀ ਹੋ ਸਕਦਾ। ਨਾਨਕ ਕਹੇ ਵਿਚਾਰਾ, ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਇਹ ਵਿਚਾਰ ਕਹਿੰਦਾ ਹਾਂ ਕਿ ਇੱਕ ਚੀਜ਼ ਨਾ ਛੱਡੋ, ਸਾਰੀਆਂ ਹੀ ਚੀਜ਼ਾਂ ਛੱਡੋ। ਕੋਈ ਬੰਦਾ ਆਖੇ ਮੈਂ ਤਾਂ ਬੜਾ ਜਤੀ ਸਤੀ ਹੈ, ਆਪਾਂ ਤਾਂ ਬਿਲਕੁਲ ਕਾਮ ਦੇ ਨੇੜੇ ਨਹੀਂ ਜਾਂਦੇ, ਤੇ ਮਹਾਰਾਜ ਕਹਿੰਦੇ ਕ੍ਰੋਧ ਤੇਰਾ ਕਿੱਧਰ ਜਾਣਾ, ਲੋਭ ਕਿੱਧਰ ਜਾਣਾ, ਮੋਹ ਕਿੱਧਰ ਜਾਣਾ, ਹੰਕਾਰ ਕਿੱਧਰ ਜਾਣਾ, ਉਹ ਬਾਕੀ ਦੀਆਂ ਚੀਜ਼ਾਂ ਦੇ ਵਿੱਚੇ ਬੈਠੀਆਂ ਨੇ। ਕਾਰੀ ਕੱਢੀ ਕਿਆ ਥੀ ਆ ਜਾਂ ਚਾਰੇ ਬੈਠੀਆਂ ਨਾਲ, ਲੱਭ ਕੁੱਤਾ ਕੂੜ ਚੂੜਾ, ਠੱਗ ਖਾਧਾ ਮੁਰਦਾਰ, ਆਹ ਤਾਂ ਤੇਰੇ ਨਾਲ ਹੀ ਬੈਠਾ ਸਾਰਾ ਕੁਛ। ਇਸ ਕਰਕੇ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਆਪਾਂ ਨੂੰ ਇਹੀ ਕਹਿੰਦੇ ਨੇ ਕਿ ਇੱਕ ਚੀਜ਼ ਨਾ ਛੱਡੋ। ਮਾੜੀ ਇੱਕ ਚੀਜ਼ ਛੱਡਤੀ ਤੇ ਲੋਕਾਂ 'ਚ ਵਡਿਆਈ ਕਰਵਾ ਲਈ, ਸਾਰੀਆਂ ਮਾੜੀਆਂ ਚੀਜ਼ਾਂ ਛੱਡੋ, ਕੋਈ ਨਸ਼ਾ ਨਾ ਕਰੋ ਕਿਸੇ ਤਰ੍ਹਾਂ ਦਾ ਵੀ। ਅਮਲ ਦਾਲ ਪ੍ਰਸ਼ਾਦੇ ਦਾ ਕਿਹਾ ਖਾਲਸੇ ਨੂੰ, ਮਹਾਰਾਜ ਕਹਿੰਦੇ ਉਹ ਸਾਰਾ ਕੁਝ ਇਸੇ ਵਿੱਚ ਹੀ ਆਉਣਾ। ਹਰ ਪ੍ਰਕਾਰ ਦੀ ਚੀਜ਼ਾਂ ਛੱਡ ਕੇ ਸਿਰਫ ਨਾਮ ਜਪੋ, ਨਾਮ ਛਕੋ। ਪੌੜੀ ਹਾਂ ਕਿਆ ਆਖਾਂ, ਇੱਕ ਜੀਵ ਤੇਰਾ ਅੰਤ ਨਾ ਕਿਨਹੀਂ ਪਾਇਆ। ਕਹਿੰਦੇ ਵਾਹਿਗੁਰੂ, ਮੈਂ ਇੱਕ ਜੀਵ ਨਾਲ ਤੇਰਾ ਕਿੰਨਾ ਕੁ ਗੁਣ ਗਾ ਲਵਾਂ, ਅੱਜ ਤੱਕ ਤੇਰਾ ਕਿਸੇ ਨੇ ਅੰਤ ਪਾਇਆ ਹੀ ਨਹੀਂ, ਬਹੁਤ ਬੇਅੰਤ ਹੈ। ਕਦੇ ਇਹ ਹੁਣ ਗਿਆਨ ਦੀ ਗੱਲ ਕਰਨ ਲੱਗੇ ਨੇ, ਇਹ ਹੁਣ ਧਿਆਨ ਦੀ ਗੱਲ ਸੁਣਾਉਣ ਲੱਗੇ ਨੇ ਪੰਡਤ ਨੂੰ, ਇਸੇ ਸ਼ਬਦ ਦੀ ਪੌੜੀ ਹੈ। ਕਹਿੰਦੇ ਅੱਜ ਤੱਕ ਕਿਸੇ ਨੇ ਅੰਤ ਪਾਇਆ ਵਾਹਿਗੁਰੂ ਦਾ? ਕਦੇ ਇਸ ਪਾਸੇ ਨੂੰ ਵੀ ਧਿਆਨ ਦਿੱਤਾ ਕਿ ਉਹ ਦੂਜੇ ਪਾਸੇ ਨੂੰ ਤੁਰੇ ਰਹਿਣਾ ਹਰ ਵਕਤ, ਇਹ ਖਾਣਾ ਇਹ ਨਹੀਂ ਖਾਣਾ, ਇਹ ਪੀਣਾ ਇਹ ਨਹੀਂ ਪੀਣਾ, ਇਹਨਾਂ ਗੱਲਾਂ ਦੇ ਵਿੱਚ ਦੁਨੀਆਂ ਨੂੰ ਉਲਝਾ ਕੇ ਰੱਖਿਆ ਹੋਇਆ? ਕਿਉਂਕਿ ਬੰਦੇ ਦੀ ਜਿੰਨੀ ਆਪਣੀ ਅਵਸਥਾ ਹੁੰਦੀ ਹੈ ਉੱਥੇ ਤੱਕ ਜੀਵਾਂ ਨੂੰ ਉਲਝਾ ਲੈਂਦਾ, ਜਿੰਨੀ ਕੁ ਅਵਸਥਾ ਆਪਣੀ ਹੁੰਦੀ ਹੈ ਉਹਦੇ ਮੁਤਾਬਕ ਉਹ ਕਹਿੰਦਾ ਆਹ ਕੰਮ ਕਰੋ, ਆਹ ਨਾ ਕਰੋ, ਆਹ ਇਸ ਤਰ੍ਹਾਂ ਕਰੋ, ਆਪੋ ਆਪਣੀ ਅਵਸਥਾ ਹਰੇਕ ਦੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚਾ ਸ਼ਬਦ ਵਿਚਾਰ, ਜਿਨ੍ਹਾਂ ਨੇ ਸੱਚੇ ਸ਼ਬਦ ਦੀ ਵਿਚਾਰ ਕੀਤੀ ਹੈ, ਸੱਚੇ ਸ਼ਬਦ ਦੀ ਵਿਚਾਰ ਦੁਆਰਾ ਸੇ ਤੁਝ ਹੀ ਮਾਹੇ ਸਮਾਇਆ। ਸੱਚੇ ਸ਼ਬਦ ਦੀ ਵਿਚਾਰ ਕਰਕੇ ਉਹ ਤੁਹਾਡੇ ਵਿੱਚ ਸਮਾ ਜਾਂਦਾ। ਹੁਣ ਸੱਚੇ ਸ਼ਬਦ ਦੀ ਵਿਚਾਰ ਕਰਨ ਲਈ ਦਿਮਾਗ 'ਤੇ ਬੜਾ ਲੋਡ ਪੈਂਦਾ, ਦਿਮਾਗ ਦਾ ਬੜਾ ਜ਼ੋਰ ਲੱਗਦਾ, ਉਹਦੇ ਲਈ ਸਿਰ ਨੂੰ ਤੇਲ ਮਲਣਾ ਪੈਂਦਾ, ਉਹਦੇ ਲਈ ਬਦਾਮ ਦੀਆਂ ਗਿਰੀਆਂ ਖਾਣੀਆਂ ਪੈਂਦੀਆਂ ਨੇ, ਉਹਦੇ ਲਈ ਦਿਮਾਗੀ ਚੀਜ਼ਾਂ ਖਾਣੀਆਂ ਪੈਂਦੀਆਂ ਨੇ, ਉਹਦੇ ਲਈ ਟੌਨਿਕ ਲੈਣੇ ਪੈਂਦੇ ਦਿਮਾਗ ਵਾਸਤੇ। ਜੇ ਉਹ ਦੂਜਾ ਸਮਾਨ ਖਾ ਲਿਆ ਫਿਰ ਦਿਮਾਗ ਮੋਟਾ ਸਾਰਾ ਹੋ ਜਾਣਾ, ਨੀਂਦ ਆਉਣ ਲੱਗ ਜਾਣੀ ਹੈ, ਫਿਰ ਤਾਂ ਮਹਾਰਾਜ ਕਹਿੰਦੇ ਉੱਧਰ ਨੂੰ ਗੱਲ ਬਣਨੀ ਨਹੀਂ। ਇਸ ਕਰਕੇ ਅਸੀਂ ਕਹਿੰਦੇ ਸੱਚੇ ਸ਼ਬਦ ਦੀ ਵਿਚਾਰ ਅਤੇ ਦਿਮਾਗੀ ਜ਼ੋਰ ਲਾਓ, ਜਿਹੜਾ ਤੁਹਾਡੇ ਵਿੱਚ ਸਮਾਉਂਦਾ ਉਹ ਸੱਚੇ ਸ਼ਬਦ ਦੀ ਵਿਚਾਰ ਨਾਲ ਹੀ ਸਮਾਉਂਦਾ। ਇੱਕ ਭਗਵਾ ਵੇਸ ਕਰ ਭਰਮ ਦੇ ਵਿਣ ਸਤਿਗੁਰ ਕਿਨੈ ਨਾ ਪਾਇਆ। ਇੱਕ ਲੋਕ ਭਗਵੇ ਕੱਪੜੇ ਪਾਈ ਫਿਰਦੇ ਨੇ, ਇੱਕ ਲੋਕ ਹੋਰ ਤਰ੍ਹਾਂ ਦੇ ਕੱਪੜੇ ਪਾਈ ਫਿਰਦੇ ਨੇ, ਇੱਕ ਹੋਰ ਤਰ੍ਹਾਂ ਦੇ ਕੱਪੜੇ ਪਾਈ ਫਿਰਦੇ ਨੇ। ਆਪਾਂ ਦੇਖਦੇ ਸੰਸਾਰ ਦੇ ਲੋਕ ਇਹ ਕੀ ਪਾਈ ਫਿਰਦੇ ਨੇ, ਕੋਈ ਜਟਾ ਬਣਾ ਕੇ ਫਿਰਦਾ, ਕੋਈ ਲੰਬੇ ਨਹੁੰ ਕਰੀ ਫਿਰਦਾ, ਕੋਈ ਭਗਵੇ ਕੱਪੜੇ ਪਾਏ ਨੇ, ਕਿਸੇ ਨੇ ਹਰੇ ਪਾਏ ਨੇ, ਕਿਸੇ ਨੇ ਪੀਲੇ ਹੀ ਕੱਪੜੇ ਪਾਏ ਨੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਲੋਕ ਕੱਪੜੇ ਪਾ ਪਾ ਕੇ ਭੇਸ ਬਣਾ ਬਣਾ ਕੇ ਦੁਨੀਆਂ ਅੰਦਰ ਭਰਮਦੇ ਨੇ, ਆਪਣਾ ਲਿਬਾਸ ਆਪਣਾ ਚਿਹਰਾ ਐਸਾ ਡੈਕੋਰੇਸ਼ਨ ਕਰਦੇ ਚਿਹਰੇ ਦੀ, ਬੰਦਾ ਦੇਖਣ ਵਾਲਾ ਕਹੇਗਾ ਵਾਕਈ ਬੜਾ ਪਹੁੰਚਿਆ ਮਹਾਂਪੁਰਸ਼ ਹੈ ਕੋਈ, ਪਰ ਉਹਦੇ ਪੱਲੇ ਕੱਖ ਨਹੀਂ ਹੁੰਦਾ। ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰੂ ਤੋਂ ਬਿਨਾਂ ਕਿਸੇ ਨੇ ਵਾਹਿਗੁਰੂ ਦੀ ਪ੍ਰਾਪਤੀ ਕਦੇ ਕੀਤੀ ਹੀ ਨਹੀਂ। ਭਗਵੇ ਵੇਸ ਤੇ ਵਿਚਾਰੇ ਐਵੇਂ ਆਪਦਾ ਕਾ ਮਾਰਿਆ ਘਰ ਤੇ ਨਸਤਾ, ਕਹਿੰਦੇ ਆਪਦਾ ਦਾ ਮਾਰਿਆ ਹੋਇਆ ਘਰੋਂ ਦੌੜਦਾ ਵਿਚਾਰਾ, ਬਿਪਤਾ ਪੈ ਗਈ, ਕਰਜ਼ਾ ਚੜ੍ਹ ਗਿਆ, ਗਰੀਬੀ ਆ ਗਈ, ਇਸਤਰੀ ਚੜ੍ਹਾਈ ਕਰ ਗਈ, ਹੋਰ ਕੁਛ ਹੋ ਗਿਆ, ਝਗੜਾ ਹੋ ਗਿਆ, ਛੱਡ ਕੇ ਹਰਿਦੁਆਰ ਜਾ ਵੜਿਆ, ਛੱਡ ਕੇ ਕਿਤੇ ਹੋਰ ਕਿਸੇ ਸਾਧੂ ਨਾਲ ਰਲ ਗਿਆ, ਛੱਡ ਕੇ ਕਿਸੇ ਹੋਰ ਜਥੇਬੰਦੀ 'ਚ ਰਲ ਗਿਆ। ਵੀ ਬਿਪਤਾ ਪੈਣ ਤੋਂ ਜਦੋਂ ਘਰ ਦੇ ਮਾਹੌਲ ਠੀਕ ਹੋ ਗਿਆ ਫਿਰ ਮੁੜਿਆ ਆ। ਮਹਾਰਾਜ ਕਹਿੰਦੇ ਇਹ ਕਾਹਦੇ ਭਗਵੇ ਕੱਪੜੇ ਪਾਏ, ਸਤਿਗੁਰ ਤੋਂ ਬਿਨਾਂ ਕਿਸੇ ਨੇ ਰੱਬ ਦੀ ਪ੍ਰਾਪਤੀ ਕੀਤੀ ਨਹੀਂ। ਜੇ ਇਹੋ ਜਿਹੇ ਬੰਦਿਆਂ ਨੂੰ ਕਹੋ ਵੀ ਸਤਸੰਗਤ ਵਿੱਚ ਬਹਿ ਜਾ, ਉਹ ਨਹੀਂ ਬਹਿੰਦਾ। ਕੋਈ ਬੈਠਾ ਦੇਖਿਆ, ਕੋਈ ਬੈਠਾ ਭਗਵੇ ਕੱਪੜਿਆਂ ਵਾਲਾ ਉਰੇ, ਕੋਈ ਜਾਂ ਬਹੁਤੇ ਬਾਣੇ ਪਾ ਕੇ ਬੈਠਾ, ਉਹ ਨਹੀਂ ਬੈਠੂਗਾ। ਉਹ ਮੇਰੇ ਵਰਗਾ ਕਹਿੰਦਾ ਗਿਆਨੀ ਕੋਈ ਨਹੀਂ, ਮੈਂ ਬੜਾ, ਅਸੀਂ ਤਾਂ ਇੰਨੇ ਬਾਣੇ ਪਾਏ ਹੋਏ ਨੇ। ਬਾਣੇ ਵਾਲਾ ਫਿਰ ਘੱਟ ਹੀ ਬਹਿੰਦਾ ਦਿਖਦਾ, ਸਤਸੰਗਤ ਨਹੀਂ ਕਰਦਾ ਤੂੰ, ਕਹਿੰਦਾ ਨਾ ਮੈਨੂੰ ਤਾਂ ਪਹਿਲਾਂ ਹੀ ਬ੍ਰਹਮ ਗਿਆਨ ਹੋਇਆ। ਉਹਨੂੰ ਪਹਿਲਾਂ ਹੀ ਬ੍ਰਹਮ ਗਿਆਨ ਹੋ ਗਿਆ ਆਪਣੇ ਨਾਲੋਂ, ਉਹ ਸਤਿਗੁਰ ਦੀ ਹਜ਼ੂਰੀ 'ਚ ਬਹਿਣਾ ਪਸੰਦ ਹੀ ਨਹੀਂ ਕਰਦੇ ਇਹ ਜਿਹੇ ਲੋਕ। ਦੇਸ਼ ਦਸੰਤਰ ਭਵ ਥੱਕੇ ਤੁਧ ਅੰਦਰ ਆਪ ਲੁਕਾਇਆ। ਲੋਕ ਪਾ ਕੇ ਇਹੋ ਜਿਹੇ ਕੱਪੜੇ ਲੀੜੇ ਭੇਸ ਬਣਾ ਕੇ ਪਖੰਡ ਕਰਕੇ ਦੇਸ਼ਾਂ ਦਸੰਤਰਾਂ ਦੇ ਵਿੱਚ ਭਵ ਭਵ ਕੇ ਥੱਕ ਗਏ, ਰੱਬ ਨੂੰ ਲੱਭਦੇ ਫਿਰਦੇ ਆ। ਕਾਹਿਰ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਪੋਪ ਮਧ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਪਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਇੱਕ ਕਾਈ ਹੁੰਦੀ ਕਾਈ, ਜਿੱਥੇ ਹਮੇਸ਼ਾ ਮਾੜੀ ਮਾੜੀ ਟੂਟੀ ਚੱਲਦੀ ਰਹੇ, ਪਾਣੀ ਡਿੱਗਦਾ ਰਹੇ, ਉੱਥੇ ਹਰੇ ਰੰਗ ਦੀ ਜਿਲਬ ਜੀ ਜੰਮ ਜਾਂਦੀ ਹੈ। ਚਲੋ ਉਹ ਤਾਂ ਲਹਿ ਜਾਂਦੀ ਹੈ, ਕਲੀ ਤੇ ਰੇਤਾ ਮਿਲਾ ਕੇ ਕਿਸੇ ਬੋਰੀ ਨੂੰ ਫੇਰਦੀ ਲਹਿ ਵੀ ਜਾਂਦੀ ਹੈ, ਪਰ ਇੱਕ ਕਿਤੇ ਸਫਾਈ ਨਹੀਂ ਹੁੰਦੀ, ਹੌਲੀ ਹੌਲੀ ਉਹ ਕਾਲਖ ਬਣ ਜਾਂਦੀ, ਕਾਲੇ ਰੰਗ 'ਚ ਬਦਲ ਜਾਂਦੀ ਹੈ। ਜਦੋਂ ਇਹ ਕਾਈ ਕਾਲੇ ਰੰਗ 'ਚ ਬਦਲ ਜਾਂਦੀ ਫੇਰ ਨਹੀਂ ਉਤਾਰ ਸਕਦੇ ਉਹਨੂੰ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਇੰਨੀ ਕਾਲਖ ਤੇਰੇ ਮਨ 'ਚ ਹੋ ਚੁੱਕੀ ਹੈ ਕਿ ਆਪਾਂ ਜਾਣੇ ਤੋਂ ਬਿਨਾਂ ਇਹ ਕਾਲਖ ਉੱਤਰ ਨਹੀਂ ਸਕਦੀ। ਫਿਰ ਕਹਿੰਦੇ ਹੁਣ ਸੱਚਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਉਹਦੀ ਪ੍ਰਾਪਤੀ ਕਿਵੇਂ ਹੈ ਜੀ? ਕਹਿੰਦੇ ਦੇਸ਼ ਦਸੰਤਰ ਭਵ ਥੱਕੇ ਤੁਦ ਅੰਦਰ ਆਪ ਲੁਕਾਇਆ। ਤੁਸੀਂ ਇਹਨਾਂ ਬੰਦਿਆਂ ਦੇ ਅੰਦਰ ਹੀ ਆਪਣਾ ਆਪ ਲੁਕਾ ਕੇ ਰੱਖਿਆ ਹੋਇਆ, ਹਰੇਕ ਅੰਦਰ ਬੈਠੇ ਹੋ। ਤੁਸੀਂ ਉਹਦੇ ਕੰਨ 'ਚ ਕੀ ਫੂਕ ਮਾਰਤੀ ਮਹਾਰਾਜ? ਉਹ ਪਹਾੜਾਂ 'ਚ ਜਾ ਚੜਿਆ। ਮਹਾਰਾਜ ਕਹਿੰਦੇ ਚੜਿਆ ਰਹਿਣ ਦੇ, ਮੈਂ ਆਪ ਹੀ ਭੇਜਿਆ। ਕਹਿੰਦੇ ਜਿਹਨੂੰ ਮੈਂ ਭਟਕਣਾ 'ਚ ਪਾ ਦਿਆਂ ਉਹ ਭਰਮ ਦਾ ਫਿਰਦਾ। ਮਹਾਰਾਜ ਉਹਨੂੰ ਕੀ ਹੋਇਆ? ਉਹ ਪੁੱਠਾ ਲਟਕ ਰਿਹਾ। ਕਹਿੰਦੇ ਲਟਕੀ ਜਾਣ ਦੇ, ਇਹਨੂੰ ਮੈਂ ਆਪ ਹੀ ਪੁੱਠਾ ਲਟਕਾਇਆ ਚਮਗਿੱਦੜ ਵਾਂਗੂ। ਕਿਉਂਕਿ ਜਿਹੜੇ ਬੰਦੇ ਨੂੰ ਸੋਝ ਹੀ ਨਹੀਂ ਪੈਂਦੀ, ਉਹ ਬੰਦਾ ਪੁੱਠੇ ਪੁੱਠੇ ਕੰਮ ਕਰਦਾ, ਰੱਬ ਨੂੰ ਲੱਭਣ ਨੂੰ ਫਿਰਦਾ, ਕਦੇ ਰੋਟੀ ਛੱਡਦਾ, ਕਦੇ ਦਾਲ ਛੱਡਦਾ, ਕਦੇ ਕੁਛ ਕਰਦਾ। ਕਹਿੰਦੇ ਜਿਹਨੂੰ ਮੈਂ ਸਹੀ ਰਸਤੇ ਪਾਉਣਾ, ਉਹ ਇਹਨੂੰ ਕੀ ਕਰਾਉਣਾ? ਗੁਰ ਕਾ ਸ਼ਬਦ ਰਤਨ ਹੈ ਕਰ ਚਾਨਣ ਆਪ ਦਿਖਾਇਆ। ਕਹਿੰਦੇ ਮੈਂ ਚਾਨਣ ਕਰਕੇ ਨਾ ਉਪਦੇਸ਼ ਦੇ ਕੇ ਉਹਨੂੰ ਪ੍ਰਕਾਸ਼ ਦਿਖਾ ਕੇ ਉਹਨੂੰ ਇਹ ਦਿਖਾ ਦਿੰਦਾ ਕਿ ਗੁਰੂ ਦਾ ਸ਼ਬਦ ਹੀ ਰਤਨ ਹੈ, ਬਾਕੀ ਕੋਈ ਚੀਜ਼ ਨਹੀਂ ਸੰਸਾਰ ਦੇ ਅੰਦਰ। ਜੇ ਕਮਾਈ ਕਰਨੀ ਹੈ ਤਾਂ ਗੁਰ ਸ਼ਬਦ ਦੀ ਕਰ, ਹੋਰ ਕਿਸੇ ਚੀਜ਼ ਖਾਣ ਨਾਲ ਭੇਖ ਬਣਾਉਣ ਨਾਲ ਵਾਹਿਗੁਰੂ ਦੀ ਪ੍ਰਾਪਤੀ ਨਹੀਂ। ਕਹਿੰਦੇ ਮੈਂ ਜਿਹਨੂੰ ਦਿਖਾ ਦਿਆਂ ਚਾਨਣ ਕਰ ਚਾਨਣ, ਆਪ ਦਿਖਾਇਆ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿੱਤ ਮਨ ਲਾਗਾ, ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਹੈ ਆਪੇ ਆਪੇ ਦੇ ਬੁਝਾਏ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਅਕਾਲ ਪੁਰਖ ਵਾਹਿਗੁਰੂ ਦਾ ਸ਼ਬਦ ਮੈਂ ਦਿਖਾ ਦਿਆਂ, ਜੇ ਆਪਣਾ ਸ਼ਬਦ ਦਿਖਾ ਦਿਆਂ ਜਿਹਨੂੰ ਸਹੀ ਮਾਰਗ ਤੇ ਲਾਉਣਾ, ਆਪਣਾ ਆਪ ਪਛਾਣਿਆ ਗੁਰਮਤੀ ਸੱਚ ਸਮਾਇਆ। ਕਹਿੰਦੇ ਸ਼ਬਦ ਦੇ ਪ੍ਰਕਾਸ਼ ਵਿੱਚ ਬੰਦਾ ਆਪਣੇ ਆਪ ਨੂੰ ਪਛਾਣਦਾ, ਫਿਰ ਪਛਾਣਦਾ ਕਿ ਮੈਂ ਕੀ ਹਾਂ। ਜਦੋਂ ਗੁਰਮਤੀ ਗੁਰ ਦੀ ਸਿੱਖਿਆ ਲੈ ਲਈ ਤਾਂ ਫਿਰ ਸੱਚ ਦੇ ਵਿੱਚ ਸਮਾਉਂਦਾ, ਜਦੋਂ ਆਪਣੇ ਆਪ ਨੂੰ ਪਛਾਣਦਾ। ਆਪਣੇ ਆਪ ਨੂੰ ਤਾਂ ਕਿਸੇ ਨੇ ਪਛਾਣਿਆ ਹੀ ਨਹੀਂ। ਜੇ ਆਪਾਂ ਆਪਣਾ ਆਪ ਪਛਾਣ ਲਈਏ, ਇੰਨੀ ਗੱਲ 'ਤੇ ਜ਼ਰਾ ਜ਼ਿਆਦਾ ਜ਼ੋਰ ਦੇਈਏ ਕਿ ਮਨ ਤੂੰ ਜੋਤ ਸਰੂਪ ਹੈ,